ਸਤ ਸੰਗਤ ਆਪ ਸਭ ਮਾਈ ਭਾਈ ਜਿਤਨੇ ਵੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ ਸਾਰੇ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾ ਰੱਬ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ ਰੱਬ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ 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 ਰੱਬ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਏਗੈ ਨਿਰਗੁਣ ਯੋਗ ਹੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਨਗਰ ਮਹਿ ਆਪ ਬਾਹਰ ਫੁਨ ਆਪਨ ਪ੍ਰਭ ਮੇਰੇ ਕਉ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕਉ ਦੁਰਾਉ ਕਾ ਸਿਉ ਬਲਵੰਚਾ ਜਹ ਜਹ ਪਿਖੋ ਤਹ ਤਹ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਪ੍ਰਭ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ सब किस तेरा जी, मैं कुछ नाही, मैं कुछ नाही। प्रभ सब किस तेरा, मैं नाही प्रभ सब किछ तेरा, मैं नाही प्रभ सब किछ तेरा। मैं नाही प्रभ सब किछ तेरा, मैं नाही प्रभ सब किछ तेरा। प्रभ सब किछ तेरा जी, मैं किछ नाही, मैं किछ नाही। सब किछ तेरा जी, मैं किछ नाही, मैं किछ नाही।
ਸਤਿ ਸੰਗਤ, ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਹੋਰ ਕੁਝ ਸਮੇਂ ਵਾਸਤੇ ਆਪਣੀਆਂ ਮਨੋਵਿਰਤੀਆਂ ਇਕਾਗਰ ਕਰੋ। ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਤਾਂ ਜੋ ਮਨ ਦੀ ਇਕਾਗਰਤਾ ਹੋਰ ਬਿਰਤੀ ਦੀ ਅੰਤਰਮੁਖਤਾ ਦੁਆਰਾ ਆਪਾਂ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾ ਸਕੀਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹਰ ਗੁਰਸਿੱਖ ਵਾਸਤੇ ਇਹ ਹੁਕਮ ਹੈ, ਗੁਰੂ ਕੀ ਆਗਿਆ ਹੈ, ਇਹ ਗੁਰੂ ਦੇ ਪਿਆਰੇ ਗੁਰਸਿੱਖੋ, ਜੁੜ ਮਿਲ ਕੇ ਇਕੱਤਰ ਹੋ ਕੇ ਗੁਰਬਾਣੀ ਦਾ ਗਾਇਨ ਕਰੋ, ਗੁਰਬਾਣੀ ਦਾ ਕੀਰਤਨ। ਹਰ ਕੀਰਤਨ ਸੁਣੇ, ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਸਰ ਸੰਗਤ, ਗੁਰਬਾਣੀ ਅੰਮ੍ਰਿਤ ਰੂਪ ਹੈ, ਗੁਰਬਾਣੀ ਮਾਨੋ ਕੋਈ ਮਿਸ਼ਰੀ ਦਾ ਪਹਾੜ ਹੈ, ਜਿਹੜਾ ਹਰ ਪਾਸਿਓਂ ਮਿੱਠਾ ਹੀ ਮਿੱਠਾ ਹੈ। ਆਪਾਂ ਗੁਰਬਾਣੀ ਪੜ੍ਹ ਲਈਏ, ਗੁਰਬਾਣੀ ਨੇ ਫਿਰ ਵੀ ਕਲਿਆਣ ਕਰਨੀ ਹੈ। ਸੁਣ ਲਈਏ, ਸੁਣਨਾ ਵੀ ਪੁੰਨ ਰੂਪ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੁਣਨ ਦੇ ਨਾਲ ਵੀ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ਼ ਹੁੰਦਾ ਹੈ। ਸੁਣ ਵਡਭਾਗੀ ਆ, ਹਰ ਅੰਮ੍ਰਿਤ ਬਾਣੀ ਰਾਮ। ਜਿਨ ਕਹੋ ਕਰਮ ਲਿਖੀ ਤੇ ਸਿਰਜੈ ਸਮਾਣੀ ਰਾਹ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਜਿਸ ਨੂੰ ਸੁਣਨ ਮਾਤਰ ਦੇ ਨਾਲ ਹੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੁਣਨਾ ਵੀ ਭਗਤੀ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਗੁਰੂ ਦਾ ਉਪਦੇਸ਼, ਗੁਰੂ ਕੀ ਪਵਿੱਤਰ ਬਾਣੀ ਨੂੰ ਸੁਣਨ ਦੇ ਨਾਲ ਵੀ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਸੁਣਨਾ ਵੀ ਪੁੰਨ ਰੂਪ ਹੈ, ਇਹ ਵੀ ਭਗਤੀ, ਇਹ ਭਗਤੀ ਦੀ ਪਹਿਲੀ ਸਟੇਜ ਹੈ। ਗੁਰਬਾਣੀ ਦਾ ਗਾਇਨ, ਗੁਰਬਾਣੀ ਦਾ ਕੀਰਤਨ, ਇਹਦੀ ਬਾਬਤ ਤੇ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਵੀ ਜਿਤਨੇ ਵੀ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਹੋਰ ਕਰਮ ਧਰਮ ਜਾਂ ਸਾਧਨ ਕਮਾਏ ਜਾਂਦੇ ਹਨ, ਉਹਨਾਂ ਸਾਰਿਆਂ ਵਿੱਚੋਂ ਸ੍ਰੇਸ਼ਟ ਹੈ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੇ ਕਰਮਾ, ਕਰਮਨ ਸਿਰ ਕਰਮ, ਭਾਵ ਸਾਰਿਆਂ ਤੋਂ ਸ੍ਰੇਸ਼ਟ ਕਰਮ। ਹੋਰ ਕਰਮਾਂ ਦਾ ਵੀ ਜ਼ਿਕਰ ਕੀਤਾ ਹੈ, ਪਾਠ ਪੜ੍ਹਿਓ, ਅਰਬੇਦ ਵਿਚਾਰਿਓ, ਨਿਬਲ ਭੁਯੰਗਮ ਸਾਧੇ, ਪੰਜ ਜਨਾ ਸਿਉਂ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਪਿਆਰੇ ਇਹ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹੋਰ ਬੜੇ ਕਰਮ ਧਰਮ ਕੀਤੇ, ਪਰ ਉਹਨਾਂ ਦੇ ਨਾਲ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕੀ। ਹਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਫਿਰ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਦੇ ਸੱਚਖੰਡ ਦਰਬਾਰ ਵਿੱਚ ਆ ਕੇ ਜਦੋਂ ਜਗਿਆਸੂ ਨੇ ਬੇਨਤੀ ਕੀਤੀ ਕਿ ਮਹਾਰਾਜ ਐਸਾ ਵਿਵੇਕ ਐਸਾ ਗਿਆਨ ਬਖਸ਼ੋ, ਉਸ ਸਾਧਨ ਵਿੱਚ ਪ੍ਰਵਿਰਤੀ ਬਖਸ਼ੋ ਜਿਹਦੇ ਵਿੱਚ ਪ੍ਰਵਿਰਤ ਹੋ ਕੇ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸੌਖੇ ਤਰੀਕੇ ਪ੍ਰਾਪਤੀ ਹੋ ਸਕਦੀ ਹੈ। ਹਾਂ, ਸਾਰ ਸੰਗਤ, ਫਿਰ ਗੁਰੂ ਇਸ ਮਤ ਬਖਸ਼ਦਾ ਹੈ ਕਿ ਸਾਰਿਆਂ ਤੋਂ ਸ੍ਰੇਸ਼ਟ ਕਰਮ ਕਿਹੜਾ ਹੈ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਪਰ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ? ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮ ਲੰਘੇ ਕਰਮਾ, ਹਰ ਕੀਰਤ ਸਾਧ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਹਰ ਕੀਰਤ ਸਾਧ, ਹਾਂ ਹਰ ਕੀਰਤ ਸਾਧ ਸੰਗਤ ਹੈ, ਕਰਮ ਧਰਮ ਪਾਖੰਡ ਜੋ ਦੀਸੈ ਹੈ, ਤਿੰਨ ਜਮ ਜਾਗਾਤੀ ਲੂਟੈ ਹੈ। ਜਿਹੜੇ ਦਿਖਾਵੇ ਦੇ ਸਾਧਨ ਨੇ ਦੁਨੀਆਂ ਦੀ ਵਾਹਵਾ ਵਾਹਵਾ ਲੈਣ ਵਾਸਤੇ ਕੀਤੇ ਜਾਣ ਵਾਲੇ, ਉਹਨਾਂ ਦੀ ਬਾਬਤ ਤੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫੁਰਮਾਨ ਕਰ ਰਹੇ ਨੇ ਕਿ ਰਾਹ ਵਿੱਚ ਹੀ ਜਮਾਂ ਦੇ ਜਾਗਾਤੀ ਜਮਾਂ ਦੇ ਦੂਤ ਲੁੱਟ ਲੈਣਗੇ, ਭਾਵ ਅੱਗੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਉਹ ਪਹੁੰਚਣੇ ਹੀ ਨਹੀਂ। ਦਿਖਾਵੇ ਦੇ ਸਾਧਨ, ਕਰਮ ਧਰਮ ਪਾਖੰਡ ਜੋ ਦੀਸਾ ਹੈ, तेने जम जा गाती लूटा है। फिर किड़ा कर्म करना बनता है जिसनों रास्ते लुटिया नहीं जा सकता। निर्वाण कीर्तन गाव हो करते का, निरचित होके, निरसंकल्प होके, निस्फुरने होके गुरबाणी का कीर्तन करो। उस करते पुरख की अकाल पुरख वाहगुरु की सिरजनहार की सिफत करो। निर्वाण कीर्तन गावो करते का निमख समित जित छूटा है। फिर इसका फल इसका महात्म की मिलेगा? छिन्न मात्र वास्ते भी मन जुड़ गया ना यहो जे कीर्तन दे विच, भावें करन वाले दा और भावें सुनन वाले दा। फिर सतगुरु जी दावे नाल कथन करते ने कि छुटकारा हो जाता है जमां दीआं फाहियां तों, आवा गाउण तों। निमख समित जित छूटा है।
हर कीरत साध संगत, हर कीरत साध संगत है, हर कीरत साध संगत, हर कीरत साध संगत है, हर कर्म में करमा हर कीरत साध, हाँ हर कीरत साध संगत है, सिर कर मन गे करमा हर कीरत साध, हर कीरत साध संगत है,
कलयुग में कीर्तन प्रधान। कलयुग के समय तो वड्याई ही कीर्तन भगती की है। कलयुग के समय उचेचे तौर पर है, ऐसा नहीं कि पहलिया युगों में नहीं सी। सार संगत कीर्तन भगती की वड्याई पहलिया युगों में भी सी। कई बार आपने प्रकरण श्रवण किया होगा, भाई साहब भाई गुरदास जी भी अपनी वारा एक जगह पर जिक्र करते हैं, सुख राजे हरिचंद घर नार सुतारा लोचन राणी। इस सतयुग के समय की गल है, एक बड़े नास्तिक ख्याल का हरिचंद नाम का राजा होया है। ये प्रकरण बहुत लंबा है, भावें विस्तार नहीं करना, सिर्फ ये जी नुकते की या सिद्धांत की गल है वह ही लैनी है। उसने अपने राज दे विच ऐलान कर दिता है कि रब नां दी कोई हस्ती नहीं, इस करके उसकी भगती करनी या उसकी सिफत विच भजन नाटक गायन करने, उसका नाम जपना, ये वेलड़ बंदियां दा काम है, ये तो समय की बर्बादी का साधन है। जिथों तक मेरे राज दी हद है कोई परमात्मा का नाम नहीं जप सकता, कोई उसकी सिफत के भजन आदि गायन नहीं कर सकता, कि हरी जस हरी कीर्तन नहीं हो सकता। सार संगत साढ़े गुरु साहबान ने जी युगों की वंड है किसी हद तक इस मनिया भी है। साहिब श्री गुरु ग्रंथ साहब जी महाराज के थान थान पर इन्हों का जिक्र आता है। सतयुग त्रेता दुआपर भणी है, कलयुग उत्तमो युगा माहे। लोकी कलयुग के समय में भयानक कहते हैं, सतगुरु जी कह रहे हैं कि कलयुग उत्तमो युगा माहे, सारे युगों में कलयुग का समा उत्तम है। कितने जिक्र आता है सतयुग रथ संतोख का, धर्म अगै रथ वाहो। ਤ੍ਰਿਤੈ ਰਥ ਜਿਤੈ ਕਾ ਜੋਰ ਅੱਗੈ ਰਥ ਵਾਹੋ, ਦੁਆਪਰ ਰਥ ਤਪੈ ਕਾ ਸਤ ਅੱਗੈ ਰਥ ਵਾਹੋ, ਕਲਯੁਗ ਰਥ ਅਗਨ ਕਾ ਕੂੜ ਅੱਗੈ ਰਥ ਵਾਹੋ। ਅਤੇ ਫਿਰ ਯੁੱਗਾਂ ਦਾ ਜ਼ਿਕਰ ਆ ਰਿਹਾ ਹੈ ਵੀ ਜਦੋਂ ਸਤ ਦੀ ਪ੍ਰਧਾਨਤਾ ਹੁੰਦੀ ਆ ਉਸ ਸਮੇਂ ਨੂੰ ਸਤਯੁਗ ਕਹਿ ਦਿੰਦੇ ਨੇ, ਜਦੋਂ ਲੋਕ ਕਲਿਆਣ ਦਾ ਸਾਧਨ ਯੱਗ ਆਦਿ ਮੰਨਦੇ ਹਨ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਕਥਨ ਕੀਤਾ, ਸਤਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦ੍ਰਿੜੇ ਕਲ ਕੇਵਲ ਨਾਮ ਉਧਾਰ। ਦੁਆਪਰ ਯੁੱਗ ਦੇ ਵਿੱਚ ਲੋਕ ਆਪਣੀ ਮਾਇਆ ਦੀ ਸਾਧਨਾ ਦੀ ਸਫਲਤਾ ਵਾਸਤੇ ਯੱਗ ਆਦਿ ਕਰਦੇ। ਤ੍ਰੇਤੇ ਯੁੱਗ ਦੇ ਵਿੱਚ, ਦੁਆਪਰ ਯੁੱਗ ਦੇ ਵਿੱਚ ਕਰਮ ਕਾਂਡ ਪੂਜਾ ਆਚਾਰ, ਔਰ ਕਲਯੁੱਗ ਦੇ ਸਮੇਂ ਵਿੱਚ ਨਾਮ ਦੀ ਵਡਿਆਈ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ ਕਲ ਮਹਿ ਕੀਰਤ ਹਰਨਾਮਾ, ਯੁੱਗ ਯੁੱਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ। ਸਾਰ ਸੰਗਤ ਇਉਂ ਸਾਡੇ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਯੁੱਗਾਂ ਦਾ ਜ਼ਿਕਰ ਆਉਂਦਾ ਹੈ, ਭਗਤਾਂ ਦੀ ਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਇਸ ਕੰਸੈਪਟ ਨੂੰ ਭਾਵੇਂ ਨਕਾਰਿਆ ਨਹੀਂ, ਪਰ ਜਿਸ ਤਰ੍ਹਾਂ ਆਮ ਪ੍ਰਚਲਿਤ ਖਿਆਲ ਸੀ ਕਿ ਕਲਯੁੱਗ ਦੇ ਸਮੇਂ 'ਚ ਸਾਰੇ ਹੀ ਅਧਰਮੀ ਨੇ, ਕਲਯੁੱਗ ਦੇ ਸਮੇਂ 'ਚ ਨਿਰਾ ਪਾਪ ਹੀ ਪਾਪ ਹੈ, ਕਲਯੁੱਗ ਦਾ ਸਮਾਂ ਬੜਾ ਭਿਆਨਕ ਹੈ, ਉਹ ਸਾਰ ਸੰਗਤ ਸਤਿਗੁਰੂ ਜੀ ਨੇ ਇਸ ਗੱਲ ਨੂੰ ਤਸਲੀਮ ਨਹੀਂ ਕੀਤਾ। ਆਪਣੇ ਪੈਰੋਕਾਰਾਂ ਨੂੰ, ਗੁਰਸਿੱਖਾਂ ਨੂੰ ਕਲਯੁੱਗ ਦੇ ਸਮੇਂ ਤੋਂ ਡਰਨ ਵਾਸਤੇ ਨਹੀਂ ਕਿਹਾ, ਬਲਕਿ ਇਹ ਉਪਦੇਸ਼ ਦਿੱਤਾ ਕਿ ਪਰਮੇਸ਼ਰ ਦੀ ਭਗਤੀ ਜਾਂ ਉਸਦੇ ਨਾਮ ਦਾ ਸਿਮਰਨ ਭਾਵੇਂ ਕਿਹੜੇ ਵੀ ਯੁੱਗ ਵਿੱਚ ਕਰ ਲਿਆ ਜਾਵੇ, ਜਿਹੜਾ ਕਲਿਆਣ ਦਾ ਸਾਧਨ ਅਤੇ ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੈ, ਭਾਵੇਂ ਸਤਯੁੱਗ ਦੇ ਵਿੱਚ ਕਰ ਲਓ ਭਾਵੇਂ ਕਲਯੁੱਗ ਦੇ ਵਿੱਚ ਕਰ ਲਓ। ਜੇ ਸਤਯੁੱਗ 'ਚ ਨਹੀਂ ਕੀਤੀ, ਜੇ ਸਤਯੁੱਗ ਦੇ ਵਿੱਚ ਕੋਈ ਨਾਸਤਿਕ ਖਿਆਲਾਂ ਵਾਲਾ ਹੈ ਉਹਦੇ ਵਾਸਤੇ ਉਹ ਹੀ ਸਮਾਂ ਕਲਯੁੱਗ ਵਰਗਾ ਹੈ, ਪਰ ਜਿਨ੍ਹਾਂ ਨੇ ਕਲਯੁੱਗ ਦੇ ਸਮੇਂ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ, ਨਾਮ ਦੀ ਵਡਿਆਈ ਜਾਂ ਉਸਦੀ ਸਿਫਤ ਵਿੱਚ ਭਜਨ ਆਦਿ ਗਾਇਨ ਕੀਤੇ ਨੇ, ਉਹਨਾਂ ਵਾਸਤੇ ਕਲਯੁੱਗ ਦਾ ਸਮਾਂ ਹੀ ਸਤਯੁੱਗ ਹੈ, ਕਲਯੁੱਗ ਦਾ ਸਮਾਂ ਹੀ ਉੱਤਮ ਹੈ, ਸ੍ਰੇਸ਼ਟ ਹੈ। ਤੋ ਖੈਰ ਧਿਆਨ ਦਿਓ, ਉਹ ਸਤਯੁੱਗ ਦੇ ਸਮੇਂ ਦਾ ਰਾਜਾ ਹਰੀਚੰਦ ਬੜਾ ਨਾਸਤਿਕ ਹੈ, ਉਸਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਕੋਈ ਮੇਰੇ ਰਾਜ ਦੇ ਵਿੱਚ ਹਰੀ ਜਸ ਹਰੀ ਕੀਰਤਨ ਨਹੀਂ ਕਰ ਸਕਦਾ, ਉਸ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ, ਭਗਤੀ ਨਹੀਂ ਕਰ ਸਕਦਾ, ਜਿਹੜਾ ਪਕੜਿਆ ਗਿਆ ਉਸਨੂੰ ਬੜੀ ਸਖਤ ਸਜ਼ਾ ਮਿਲੇਗੀ। ਹੁਣ ਪਰਜਾ ਦੇ ਲੋਕ ਰਾਜੇ ਤੋਂ ਡਰਦੇ ਹੋਏ ਹਰੀ ਜਸ ਹਰੀ ਕੀਰਤਨ ਤਾਂ ਕਰਦੇ ਨੇ, ਪਰ ਲੁਕ ਛਿਪ ਕੇ ਤਾਰਿਆਂ ਦੀ ਛਾਵੇਂ ਛਾਵੇਂ ਅੰਮ੍ਰਿਤ ਵੇਲੇ ਕਿਸੇ ਧਰਮਸ਼ਾਲ ਵਿੱਚ ਇਕੱਤਰ ਹੁੰਦੇ ਨੇ, ਉੱਥੇ ਪਰਮੇਸ਼ੁਰ ਦੇ ਪਿਆਰੇ ਸੰਤ ਜਨ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਨੇ, ਹਰੀ ਜਸ ਹਰੀ ਕੀਰਤਨ ਹੁੰਦਾ ਹੈ, ਜਿਹੜੇ ਸ਼ੌਕ ਵਾਲੇ ਵਡਭਾਗੀ ਜਾ ਕੇ ਲਾਭ ਉਠਾਉਂਦੇ ਨੇ। ਫਿਰ ਸਾਰ ਸੰਗਤ ਉਸ ਰਾਜੇ ਦੀ ਸ਼ਾਦੀ ਹੁੰਦੀ ਹੈ ਜਿਸ ਰਾਣੀ ਦੇ ਨਾਲ ਉਸਦੇ ਬਚਪਨ ਤੋਂ ਹੀ ਸੰਸਕਾਰ ਨੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ, ਉਸਦੀ ਸਿਫਤ ਕਰਨ ਵਾਲੇ, ਕਿਉਂਕਿ ਕੁਦਰਤੀ ਗੱਲ ਹੈ ਜਿਹੋ ਜਿਹੇ ਖਿਆਲਾਤ ਮਾਤਾ ਦੇ ਹੋਣਗੇ, ਜਿਹੋ ਜਿਹੇ ਵਿਚਾਰ ਪਿਤਾ ਦੇ ਹੋਣਗੇ, ਫਿਰ ਬੱਚਿਆਂ ਦੇ ਉੱਪਰ ਵੀ ਅਸਰ ਪੈਂਦਾ ਹੈ। ਇਸਨੂੰ ਬਚਪਨ ਤੋਂ ਹੀ ਸ਼ੌਕ ਸੀ ਹਰੀ ਜਸ ਹਰੀ ਕੀਰਤਨ ਕਰਨ ਦਾ, ਸੁਣਨ ਦਾ। ਹੁਣ ਜਦੋਂ ਇਸ ਨੇ ਇੱਥੇ ਆ ਕੇ ਦੇਖਿਆ ਵੀ ਇੱਥੇ ਤਾਂ ਕਲਯੁੱਗ ਬੀਤ ਰਿਹਾ ਹੈ, ਇਸ ਰਾਜੇ ਨੇ ਤਾਂ ਐਲਾਨ ਕਰ ਦਿੱਤਾ ਹੈ ਵੀ ਇਹ ਵਿਹਲੜ ਬੰਦਿਆਂ ਦਾ ਕੰਮ ਹੈ, ਜਿਹੜਾ ਕੋਈ ਹਰੀ ਜਸ ਹਰੀ ਕੀਰਤਨ ਕਰਦਾ ਪਕੜਿਆ ਗਿਆ ਉਸਨੂੰ ਬੜੀ ਸਖਤ ਸਜ਼ਾ ਮਿਲੇਗੀ, ਇਹਦਾ ਆਪਣਾ ਜੀਵਨ ਨਰਕ ਹੈ, ਇੱਥੇ ਰਿਹਾ ਕਿ ਮੇਰਾ ਜੀਵਨ ਵੀ ਨਰਕ ਹੀ ਬਣ ਜਾਵੇਗਾ। ਰਸਾਰ ਸੰਗਤ ਇਸ ਨੇ ਸੋਚਿਆ ਵੀ ਕੋਈ ਯਤਨ ਕੋਈ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਇਹਦੇ ਵੀ ਖਿਆਲਾਤ ਬਦਲਣ, ਇਹਨੂੰ ਵੀ ਪਰਮਾਰਥ ਵਾਲੇ ਪਾਸੇ ਦੀ ਸੋਝੀ ਪਵੇ, ਇਹਦੇ ਮਨ ਵਿੱਚ ਵੀ ਆਸਤਕ ਭਾਵਨਾ ਦ੍ਰਿੜ ਹੋਵੇ। ਫਿਰ ਸਾਰ ਸੰਗ ਤੋਂ ਸਾਧਨ ਉਸਨੇ ਕੀ ਕੀਤਾ, ਫਿਰ ਉਹ ਇਹੋ ਹੀ ਸਾਧਨ ਹੈ ਜਿਹੜਾ ਆਪਾਂ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਕਰ ਰਹੇ ਹਾਂ। ਜਿਸ ਤਰ੍ਹਾਂ ਅਰਜ਼ ਕੀਤੀ ਹੈ, ਇਹ ਪ੍ਰਕਰਨ ਤਾਂ ਹੈ ਬਹੁਤ ਲੰਮਾ, ਪਰ ਆਪਾਂ ਸਿਰਫ ਇਸ਼ਾਰੇ ਮਾਤਰ ਹੀ ਅਰਜ਼ ਕਰਨੀ ਹੈ। ਤਾਰਾ ਰਾਣੀ ਨੂੰ ਪਤਾ ਲੱਗਦਾ ਆਪਣੀਆਂ ਦਾਸੀਆਂ ਆਪਣੀਆਂ ਗੋਲੀਆਂ ਤੋਂ ਵੀ ਫਲਾਣੀ ਜਗ੍ਹਾ ਇੱਕ ਧਰਮਸ਼ਾਲਾ ਹੈ, ਉੱਥੇ ਰੋਜ਼ਾਨਾ ਤਾਰਿਆਂ ਦੀ ਛਾਵੇਂ ਛਾਵੇਂ ਅੰਮ੍ਰਿਤ ਵੇਲੇ ਹਰੀ ਜਸ ਹਰੀ ਕੀਰਤਨ ਹੁੰਦਾ ਹੈ। ਇਸਨੇ ਰੋਜ਼ ਰਾਜੇ ਤੋਂ ਚੋਰੀ ਉਸ ਸਤਸੰਗਤ ਦੇ ਵਿੱਚ ਧਰਮਸ਼ਾਲਾ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਸੁਖ ਰਾਜੇ ਹਰੀ ਚੰਦ ਘਰ ਨਾਰ ਸੁਤਾਰਾ ਲੋਚਨ ਰਾਣੀ, ਸਾਰ ਸੰਗਤ ਮਿਲਗਾਂਵ ਦੇ ਜਦੋਂ ਪਤਾ ਲੱਗਿਆ ਕਿ ਫਲਾਣੀ ਜਗ੍ਹਾ ਸਾਰ ਸੰਗਤ ਜੁੜ ਮਿਲ ਕੇ ਗੁਰਮੁਖ ਪਰਮੇਸ਼ਰ ਦੇ ਪਿਆਰੇ ਹਰੀ ਜਸ ਹਰੀ ਕੀਰਤਨ ਕਰਦੇ ਹਨ, ਇਹਨੇ ਵੀ ਉੱਥੇ ਜਾ ਕੇ ਰੋਜ਼ਾਨਾ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਸਾਰ ਸੰਗਤ ਮਿਲਗਾਂਵ ਦੇ ਰਾਤੀ ਜਾਏ ਸੁਣੇ ਗੁਰਬਾਣੀ, ਪਿਆਰੇ ਜੀ ਰਾਣੀ ਰਾਧੇ ਹਰੀ ਚੰਦ ਜੀ, 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 ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ, ਹਾਂ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ, ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ ਰਾਣੀ ਰਾਜ ਹਰੀ ਚੰਦ ਜੀ, ਰਾਤੀ ਜਾਏ ਸੁਣੇ ਗੁਰਬਾਣੀ ਰਾਣੀ ਰਾਜ ਹਰੀ ਚੰਦ ਜੀ, ਪਿੱਛੋਂ ਰਾਜਾ ਜਾਗਿਆ ਦੀ ਰਾਤ ਨਿਖੰਡ ਵਿਹਾਣੀ, ਰਾਣੀ ਦਿਸ ਨਾ ਆਵੇ, ਮਨ ਵਿੱਚ ਵਰਤ ਗਈ ਹੈ ਰਾਣੀ। ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਣੀ, ਰਾਣੀ ਬਹੁਤੀ ਸੰਗਤੀ, ਰਾਜੇ ਖੜੀ ਖੜਾਵ ਨਿਸ਼ਾਨੀ। ਕਹਿੰਦੇ ਇੱਕ ਦਿਨ ਰਾਜੇ ਨੂੰ ਪਿੱਛੋਂ ਜਾਗ ਆ ਗਈ, ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਸ਼ੰਕ ਸ਼ੂਕ ਪੈਦਾ ਹੋਣੇ ਸ਼ੁਰੂ ਹੋ ਗਏ, ਪਰ ਕਿਸੇ ਹੋਰ ਰਾਤੀ ਸਾਵਧਾਨ ਰਿਹਾ। ਜਦੋਂ ਰਾਣੀ ਰੋਜ਼ ਦੇ ਸੁਭਾਅ ਮੁਤਾਬਕ ਸਾਵਧਾਨ ਹੋ ਕੇ ਆਪਣੀ ਕਿਸੇ ਮੋਹਤਵਰ ਦਾਸੀ ਨੂੰ ਗੋਲੀ ਨੂੰ ਨਾਲ ਲੈ ਕੇ ਚੱਲ ਪਈ ਉਸ ਧਰਮਸ਼ਾਲਾ ਵੱਲ ਨੂੰ, ਭੇਸ ਬਦਲ ਕੇ ਰਾਜਾ ਵੀ ਪਿੱਛੇ ਚੱਲ ਪਿਆ। ਰਾਣੀ ਪਹੁੰਚ ਗਈ ਉਸ ਧਰਮਸ਼ਾਲਾ ਦੇ ਵਿੱਚ, ਜਾ ਕੇ ਹਰੀ ਜਸ ਹਰੀ ਕੀਰਤਨ ਸੁਣਨਾ ਸ਼ੁਰੂ ਕਰ ਦਿੱਤਾ। ਰਾਜੇ ਨੇ ਉੱਥੋਂ ਦਾ ਮਾਹੌਲ ਦੇਖਿਆ, ਜਿਹੜਾ ਪਹਿਲਾਂ ਮਨ ਵਿੱਚ ਗੁੱਸਾ ਸੀ ਜਾਂ ਤਰ੍ਹਾਂ ਤਰ੍ਹਾਂ ਦੇ ਸ਼ੰਕ ਸ਼ੂਕ ਪੈਦਾ ਹੋ ਰਹੇ ਸਨ, ਉਹ ਤਾਂ ਨਿਕਲ ਗਏ। ਉੱਥੋਂ ਦੇ ਮਾਹੌਲ ਦਾ ਇਹਦੇ ਮਨ 'ਤੇ ਵੀ ਕੁਝ ਅਸਰ ਹੋਇਆ, ਪਰ ਸੁਭਾਅ ਨਹੀਂ ਸੀ ਬੈਠਣ ਦਾ। ਥੋੜ੍ਹੀ ਦੇਰ ਪਿੱਛੋਂ ਉੱਠ ਕੇ ਬਾਹਰ ਆ ਗਿਆ, ਰਾਣੀ ਦੇ ਜੁੱਤੇ ਦੀ ਪਹਿਚਾਣ ਸੀ, ਉਹਦੇ ਵਿੱਚ ਇੱਕ ਪਾਂਘ ਚੁੱਕ ਲਈ ਵੀ ਜਦੋਂ ਘਰ ਵਾਪਸ ਆਵੇਗੀ ਇਸ ਬਹਾਨੇ ਉਹਦੇ ਪਾਸੋਂ ਪੁੱਛਾਂਗਾ। ਖੈਰ ਇੱਧਰ ਜਦੋਂ ਦੀਵਾਨ ਦਾ ਭੋਗ ਪਿਆ, ਸੰਗਤ ਬਾਹਰ ਆ ਗਈ, ਰਾਣੀ ਨੇ ਦੇਖਿਆ ਵੀ ਮੇਰਾ ਜੇ ਕਿਸੇ ਨੇ ਜੁੱਤਾ ਚੋਰੀ ਕਰਨਾ ਹੁੰਦਾ ਦੋਵੇਂ ਪੈਰ ਚੁੱਕ ਕੇ ਲੈ ਜਾਂਦਾ, ਜਿਹੜਾ ਇੱਕ ਚੁੱਕਿਆ ਜ਼ਰੂਰ ਕਿਸੇ ਨੇ ਸ਼ਰਾਰਤ ਕੀਤੀ ਹੈ। ਕਿਤੇ ਇਸ ਬਹਾਨੇ ਰਾਜੇ ਨੂੰ ਇਸ ਚੋਰੀ ਦਾ ਪਤਾ ਨਾ ਲੱਗ ਜਾਵੇ। ਸਾਰੀ ਸੰਗਤ ਇਹਨਾਂ ਸਤਸੰਗਤ ਦੀਆਂ ਘੜੀਆਂ ਤੋਂ ਵਾਂਝੀ ਰਹਿ ਜਾਇਆ ਕਰੇਗੀ। ਪਹਿਲਾਂ ਤਾਂ ਕਦੀ ਕਿਸੇ ਨੂੰ ਦੱਸਿਆ ਨਹੀਂ ਸੀ, ਪਰ ਅੱਜ ਮਜਬੂਰੀ ਵਸ ਦੱਸਣਾ ਪਿਆ ਉਹਨਾਂ ਮਹਾਂਪੁਰਖਾਂ ਨੂੰ ਜਿਹੜੇ ਹਰੀ ਜਸ ਹਰੀ ਕੀਰਤਨ ਕਰਦੇ ਸਨ। ਮਹਾਰਾਜ ਇਉਂ ਕਰਕੇ ਮੈਂ ਰੋਜ਼ ਆਉਂਦੀ ਹਾਂ ਸਤਸੰਗਤ ਦੇ ਵਿੱਚ ਹਰੀ ਜਸ ਸੁਣਨ ਵਾਸਤੇ। ਮੈਂ ਜੋ ਇਸ ਇਲਾਕੇ ਦਾ ਰਾਜਾ ਉਸਦੀ ਪਟਰਾਣੀ ਹਾਂ, ਅੱਗੇ ਤਾਂ ਕਦੀ ਜ਼ਰੂਰਤ ਨਹੀਂ ਪਈ ਦੱਸਣ ਦੀ, ਪਰ ਅੱਜ ਮੇਰੀ ਮਜਬੂਰੀ ਹੈ, ਦੱਸਣਾ ਪੈ ਰਿਹਾ ਹੈ। ਇਉਂ ਕਰਕੇ ਮੇਰੇ ਜੁੱਤੇ ਦਾ ਇੱਕ ਪੈਰ ਕਿਸੇ ਨੇ ਚੁੱਕ ਲਿਆ, ਜੇ ਤਾਂ ਕਿਸੇ ਨੇ ਜੁੱਤਾ ਹੀ ਚੋਰੀ ਕਰਨਾ ਹੁੰਦਾ ਉਹ ਦੋਵੇਂ ਪੈਰ ਚੁੱਕ ਕੇ ਲੈ ਜਾਂਦਾ, ਜਿਹੜਾ ਇੱਕ ਚੁੱਕਿਆ ਹੈ ਇਹ ਜ਼ਰੂਰ ਕਿਸੇ ਨੇ ਸ਼ਰਾਰਤ ਕੀਤੀ ਹੈ। ਕਿਤੇ ਐਸਾ ਨਾ ਹੋਵੇ ਇਸ ਬਹਾਨੇ ਰਾਜ ਨੂੰ ਪਤਾ ਲੱਗ ਜਾਵੇ, ਇਹ ਸਾਰੀ ਸੰਗਤ ਸਤਸੰਗਤ ਦੀਆਂ ਘੜੀਆਂ ਤੋਂ ਵਾਂਝੀ ਰਹਿ ਜਾਵੇ, ਇਹਦਾ ਦੋਸ਼ ਤਾਂ ਮੇਰੇ ਸਿਰ ਆਵੇਗਾ। ਸੋ ਆਪ ਕੋਈ ਯਤਨ ਕਰੋ ਕਿ ਕਿਵੇਂ ਨਾ ਕਿਵੇਂ ਇਹ ਮੇਰੇ ਜੁੱਤੇ ਦੀ ਗੁੰਮ ਹੋਈ ਪਾਂਘ ਵਾਪਸ ਆਉਣੀ ਚਾਹੀਦੀ ਹੈ। ਉਹਨਾਂ ਸਭਨਾਂ ਨੇ ਰਲ ਕੇ ਫਿਰ ਵਿਚਾਰ ਕੀਤੀ ਵੀ ਹੁਣ ਤਾਂ ਆਪਾਂ ਆਪਣੇ ਮਾਲਕ ਆਪਣੇ ਪ੍ਰਭੂ ਆਪਣੇ ਇਸ਼ਟ ਅੱਗੇ ਅਰਦਾਸ ਬੇਨਤੀ ਕਰੀਏ, ਖੁਦਾ ਮਨਜ਼ੂਰ ਕਰਤਾ ਹੈ, ਦੁਆ ਜਬ ਦਿਲ ਸੇ ਹੋਤੀ ਹੈ, ਮਗਰ ਮੁਸ਼ਕਿਲ ਜੇ ਹੈ ਜੇ ਬੜੀ ਮੁਸ਼ਕਿਲ ਸੇ ਹੋਤੀ ਹੈ। ਫਿਰ ਸਾਰੀ ਸੰਗਤ ਉਸ ਧਰਮਸ਼ਾਲਾ ਵਿੱਚ ਇਕੱਤਰ ਹੋ ਗਈ, ਸਭਨਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਬੇਨਤੀ ਕੀਤੀ, ਸਾਰ ਸੰਗਤ ਆਰਾਧਿਆ। ਫਿਰ ਉਸ ਅਰਦਾਸ ਦੀ ਸ਼ਕਤੀ, ਉਸ ਅਰਦਾਸ ਦਾ ਫਲ, ਜਦੋਂ ਸੰਗਤ ਬਾਹਰ ਆਈ ਰਾਣੀ ਦਾ ਜੁੱਤਾ ਸਹੀ ਸਲਾਮਤ ਪਿਆ ਹੈ, ਜੋੜੀ ਜੁੜੀ ਖੜਾਮ ਪੁਰਾਣੀ। ਰਾਣੀ ਨੂੰ ਮਹਾਂਪੁਰਖਾਂ ਦਾ ਆਸ਼ੀਰਵਾਦ ਲਿਆ, ਸਾਰੀ ਸੰਗਤ ਦਾ ਸ਼ੁਕਰਾਨਾ ਕੀਤਾ, ਆਪਣਾ ਜੁੱਤਾ ਪਹਿਨ ਕੇ ਵਾਪਸ ਪਹੁੰਚ ਗਈ ਆਪਣੇ ਮਹਿਲਾਂ ਦੇ ਵਿੱਚ। ਜਦੋਂ ਸਵੇਰੇ ਰਾਜੇ ਨੇ ਆਪਣੀ ਪਟਰਾਣੀ ਦਾ ਜੁੱਤਾ ਸਹੀ ਸਲਾਮ 'ਚ ਦੇਖਿਆ, ਬੜਾ ਚਕਰਿਤ, ਬੜਾ ਹੈਰਾਨ ਹੋਇਆ ਵੀ ਮੈਂ ਤਾਂ ਇੱਕ ਪੈਰ ਚੁੱਕ ਲਿਆਇਆ ਸੀ, ਇਹ ਕਿੱਥੋਂ ਆ ਗਿਆ ਸਹੀ ਸਲਾਮਤ? ਜਿੱਥੇ ਛੁਪਾ ਕੇ ਰੱਖਿਆ ਸੀ ਉੱਥੇ ਜਾ ਕੇ ਦੇਖਿਆ, ਉੱਥੇ ਵੀ ਇੱਕ ਪੈਰ ਪਿਆ ਹੈ। ਹੈਰਾਨੀ 'ਚ ਹੋਰ ਵੀ ਵਾਧਾ ਹੋਇਆ, ਅਖੀਰ ਰਾਣੀ ਪਾਸੋਂ ਪੁੱਛਿਆ, ਨਾਲ ਆਪਣੀ ਸ਼ਰਾਰਤ ਵੀ ਦੱਸੀ। ਕਹਿਣ ਲੱਗਾ ਵੀ ਸੱਚ ਦੱਸ, ਇਹ ਜੁੱਤਾ ਤਾਂ ਰਾਤ ਮੈਂ ਉਸ ਧਰਮਸ਼ਾਲਾ ਵਿੱਚੋਂ ਚੁੱਕ ਕੇ ਲੈ ਆਇਆ ਸੀ, ਇਹ ਵਾਪਸ ਕਿਵੇਂ ਆ ਗਿਆ? ਜਿਹੜਾ ਮੈਂ ਚੁੱਕਿਆ ਸੀ ਉਹ ਵੀ ਪਿਆ ਹੈ, ਔਰ ਇਹ ਵੀ ਸਹੀ ਸਲਾਮਤ ਦੋਵੇਂ ਪੈਰ। ਰਾਣੀ ਵੀ ਸਮਝ ਗਈ ਵੀ ਹੁਣ ਵਕਤ ਹੈ। ਕਹਿਣ ਲੱਗੀ ਰਾਜਨ, जिस सतसंगत तू वेलड बंदियां दा इकट्ठ कहिंदा है उसे सतसंगत की वडियाई है। तदे भावें उह शरारत कीती पर संगत ने परमात्मा दे चरणां च अरदास बेनती की, संगत की अरदास मंजूर हो गई। राजे दे मन ते कुछ प्रभाव तो पहले ही पै गया सी सतसंगत दे माहौल का, हुण तो इसका मन बिल्कुल ही बदल गया। इसनूं अपनी भुल दा अपनी गलती का एहसास होया। अगले दिन उसे धर्मशाला में जाके खिमा मंगी और नाले हुण आप रोज़ाना जाके उसे धर्मशाला में हरी जस हरी कीर्तन रोज़ाना सुनना शुरू कर दिता। हाँ राणी बहुती संगति राजे खड़ी खड़ाम निशानी सार संगत आराध्या जोड़ी जुड़ी खड़ाम प्राणी राजे जिठा चलत एहो ए खड़ाम है चोज बिडाणी। जे सार संगत जी बख्शिश सार संगत जी कृपा द्वारा उसका जुत्ता सही सलामत होया। भाई गुरदास जी अखीर विच कथन करते हैं सार संगत विटों कुरबाणी। हाँ सार संगत जो आप संखेप जी विचार की है भाव एहो ही है कि हरी जस हरी कीर्तन ये तो सतयुग के समय में भी किया जाता, सतयुग के समय में भी वडियाई सी, पर कलयुग के समय में सतगुरु जी ने इस कीर्तन भगती को प्रधानता दिती है। कलयुग में कीर्तन प्रधाना गुरमुख जपिया लाए ध्याना आप तरह सगले कुल तारे हर दरग है पत स्यों जाहेंदा। कीर्तन प्रधाना कलयुग में कीर्तन प्रधाना कलयुग में प्रधाना कलयुग में कीर्तन प्रधाना कलयुग कलयुग में कीर्तन प्रधाना कलयुग में कीर्तन प्रधाना कलयुग में कीर्तन प्रधाना कलयुग में कीर्तन प्रधाना कीर्तन प्रधाना कलयुग में कीर्तन प्रधाना कलयुग में सार संगत कीर्तन भगती की वडियाई नूं मद्देनजर रख के धन गुरु अमरदास जी महाराज ਗੁਰਸਿੱਖਾਂ ਨੂੰ ਇਹ ਨਸੀਹਤ ਦੇ ਰਹੇ ਨੇ, ਉਪਦੇਸ਼ ਦੇ ਰਹੇ ਨੇ, ਐ ਗੁਰੂ ਦੇ ਪਿਆਰੇ ਗੁਰਸਿੱਖੋ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਹਾਂ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਹਾਂ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗਾਵੋ ਗੁਰਬਾਣੀ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ। ਸਰਸੰਗ ਜਿਹੜੀ ਗੱਲ ਉੱਪਰ ਜ਼ੋਰ ਦੇਣਾ ਹੋਵੇ ਉਹਨੂੰ ਬਾਰ ਬਾਰ ਰਿਪੀਟ ਕਰਨਾ ਪੈਂਦਾ ਹੈ, ਬਾਰ ਬਾਰ ਉਸ ਗੱਲ ਨੂੰ ਦੁਹਰਾਇਆ ਜਾਂਦਾ ਹੈ। ਸਤਿਗੁਰੂ ਜੀ ਦੁਬਾਰਾ ਫਿਰ ਹੁਕਮ ਕਰ ਰਹੇ ਹਨ, ਬਾਣੀ ਤਾਂ ਗਾਵ ਹੋ ਗੁਰੂ ਕੇਰੀ। ਕਿਹੜੀ ਬਾਣੀ ਦਾ ਗਾਇਨ ਕਰੋ? ਬਾਣੀਆਂ ਸਿਰ ਬਾਣੀ, ਜਿਹੜੀ ਸਭ ਤੋਂ ਸ੍ਰੇਸ਼ਟ ਸਭ ਤੋਂ ਉੱਤਮ ਬਾਣੀ ਹੈ। ਉਹ ਸਾਰ ਸੰਗਤ ਹੋਰ ਵੀ ਆਨ ਮਤਾਂ ਮਤਾਂਤਰਾਂ ਦੇ ਜਿੰਨੇ ਧਾਰਮਿਕ ਗ੍ਰੰਥ ਨੇ ਸਤਿਗੁਰੂ ਜੀ ਕਿਸੇ ਨੂੰ ਛੁਟਿਆ ਨਹੀਂ ਰਹੇ, ਉਹਨਾਂ ਨੂੰ ਕਿਸੇ ਹੋਰ ਮਤ ਮਤਾਂਤਰ ਦੇ ਧਾਰਮਿਕ ਗ੍ਰੰਥ ਦੇ ਨਾਲ ਕੋਈ ਨਫ਼ਰਤ ਨਹੀਂ, ਬਲਕਿ ਉਹਨਾਂ ਦੇ ਮਨ 'ਚ ਤਾਂ ਸਾਰਿਆਂ ਦਾ ਹੀ ਸਤਿਕਾਰ ਹੈ। ਉਹ ਸਾਰੇ ਪਰਮਾਤਮਾ ਦੇ ਨਾਮ ਦੀ ਵਡਿਆਈ ਦ੍ਰਿੜ ਕਰਵਾ ਰਹੇ ਨੇ। ਵੇਦ ਪੁਰਾਣ ਸਿਮਰਤ ਸੁਧਾ ਖਿਰ ਕਿੰਨੇ, ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਵੇਦ ਦੀ ਗੱਲ ਕਰਦੇ ਨੇ, ਕਈਆਂ ਨੂੰ ਤਾਂ ਬੁਖਾਰ ਚੜ੍ਹ ਜਾਂਦਾ ਵੀ ਗੁਰੂ ਕੀ ਪਵਿੱਤਰ ਹਜ਼ੂਰੀ 'ਚ ਵੇਦਾਂ ਦਾ ਨਾਂ ਹੀ ਕਿਉਂ ਲੈ ਦਿੱਤਾ। ਸਾਰ ਸੰਗਤ ਉਹਨਾਂ ਵਿੱਚ ਵੀ ਗਿਆਨ ਹੈ, ਉਹਨਾਂ ਨਾਲ ਵੀ ਸਾਨੂੰ ਨਫ਼ਰਤ ਨਹੀਂ ਹੋਣੀ ਚਾਹੀਦੀ। ਜੇ ਵੇਦ ਪਰਮਾਤਮਾ ਦੇ ਨਾਮ ਦੀ ਵਡਿਆਈ ਦ੍ਰਿੜ ਕਰਵਾ ਰਹੇ ਨੇ, ਜੇ ਅਸੀਂ ਉਹ ਉਪਦੇਸ਼ ਨਹੀਂ ਸੁਣਦੇ, ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ, ਫਿਰ ਇਹ ਜਿਉਂ ਬੇਤਾਲਿਆ। ਸਤਿਗੁਰੂ ਜੀ ਦੇ ਮਨ 'ਚ ਉਹਨਾਂ ਧਰਮ ਗ੍ਰੰਥਾਂ ਦਾ ਵੀ ਸਤਿਕਾਰ ਹੈ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਸਤਿਗੁਰੂ ਜੀ ਉਹਨਾਂ ਨੂੰ ਛੁਟਿਆ ਨਹੀਂ ਰਹੇ, ਪਰ ਇਸ ਗੁਰਬਾਣੀ ਨੂੰ ਬਾਣੀਆਂ ਸਿਰ ਬਾਣੀ ਕਿਉਂ ਕਹਿ ਰਹੇ ਨੇ? ਇਸ ਬਾਬਤ ਵੀ ਆਪਾਂ ਸੰਖੇਪ ਜੀ ਵਿਚਾਰ ਕਰੀਏ। ਕੱਲ੍ਹ ਜਿਸ ਤਰ੍ਹਾਂ ਦੀਵਾਨ ਵਿੱਚ ਵਿਚਾਰ ਕੀਤੀ ਸੀ, ਜਿਹੜਾ ਦੂਸਰੇ ਗੁਰਦੁਆਰਾ ਸਾਹਿਬ ਸਜਿਆ ਸੀ, ਅਤੇ ਜਦੋਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਤੀਰਥ ਯਾਤਰਾ ਦੇ ਬਹਾਨੇ ਤੀਰਥਾਂ ਨੂੰ ਪਵਿੱਤਰ ਕਰਦੇ ਬਹੁਤ ਸਾਰੇ ਤੀਰਥਾਂ ਦਾ ਭ੍ਰਮਣ ਕਰ ਰਹੇ ਨੇ, ਤੀਰਥਾਂ ਨੂੰ ਪਵਿੱਤਰ ਕਰਦੇ ਕਰਦੇ ਹੁਣ ਕੁਰੂਕਸ਼ੇਤਰ ਪਹੁੰਚ ਗਏ ਹਨ। ਉੱਥੇ ਜਿੱਥੇ ਸਤਿਗੁਰੂ ਜੀ ਦਾ ਡੇਰਾ ਸੀ, ਸੰਗਤਾਂ ਨੇ ਦਰਸ਼ਨਾਂ ਵਾਸਤੇ ਵਹੀਰਾਂ ਘੱਤ ਦਿੱਤੀਆਂ, ਰੋਜ਼ਾਨਾ ਦੀਵਾਨ ਸਜਦਾ ਹੈ। ਜਿਹੜੇ ਉੱਥੋਂ ਦੇ ਵਿਦਵਾਨ ਸਨ, ਉੱਥੋਂ ਦੇ ਕਾਰਕੁਨ ਸਨ, ਉਹ ਇੱਕ ਵਾਰ ਦਰਸ਼ਨਾਂ ਵਾਸਤੇ ਆਏ। ਉਹਨਾਂ ਨੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ 'ਚ ਇੱਕ ਬੇਨਤੀ, ਇੱਕ ਪ੍ਰਸ਼ਨ ਕੀਤਾ। ਉਹ ਪ੍ਰਸ਼ਨ ਕੀ ਸੀ? ਇਹ ਕਹਿਣ ਲੱਗੇ, ਮਹਾਰਾਜ ਪਹਿਲਾਂ ਬੜੇ ਵੇਦ ਸ਼ਾਸਤਰ, 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦ, ਕੁਰਾਨ, ਤੌਰੇਤ, ਅੰਜੀਲ, ਜੰਬੂਰ, ਕਿਤਨੇ ਧਾਰਮਿਕ ਗ੍ਰੰਥ ਸਨ। ਗੁਰੂ ਸਾਹਿਬਾਨ ਨੇ ਉਹਨਾਂ ਦੇ ਹੁੰਦਿਆਂ ਸੁਣਦਿਆਂ ਆਪਣੀ ਬਾਣੀ ਕਿਉਂ ਉਚਾਰਨ ਕੀਤੀ? ਗੁਰੂ ਅਮਰਦਾਸ ਜੀ ਮਹਾਰਾਜ ਕਹਿਣਗੇ ਵਿਦਵਾਨ ਜਨੋ ਵੀ ਤੁਹਾਡੇ ਪ੍ਰਸ਼ਨ ਦਾ ਉੱਤਰ ਤਾਂ ਫੇਰ ਦੇਵਾਂਗੇ, ਪਹਿਲਾਂ ਇੱਕ ਪ੍ਰਸ਼ਨ ਸਾਡਾ ਵੀ ਆ ਉਹਦਾ ਉੱਤਰ ਦੇ ਦਿਓ। ਮਹਾਰਾਜ ਦੱਸੋ ਤੁਹਾਡਾ ਪ੍ਰਸ਼ਨ ਕਿਹੜਾ ਹੈ? ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਵੀ ਪਾਣੀ ਤਾਂ ਧਰਤੀ ਹੇਠ ਹੀ ਬਹੁਤ ਹੈ, ਅਸਮਾਨ 'ਤੇ ਬੱਦਲ ਕਿਉਂ ਚੜ੍ਹ ਕੇ ਆਉਂਦਾ ਹੈ, ਮੀਂਹ ਕਿਉਂ ਪੈਂਦਾ ਹੈ? ਇਹ ਵੀ ਬੜੇ ਸਿਆਣੇ ਸਨ, ਇਹਨਾਂ ਨੇ ਆਪਣੀ ਵਿਦਵਤਾ ਦੇ ਹਿਸਾਬ ਨਾਲ ਉੱਤਰ ਦੇ ਦਿੱਤਾ ਕਿ ਮਹਾਰਾਜ ਪਾਣੀ ਧਰਤੀ ਹੇਠ ਤਾਂ ਹੈ ਬਹੁਤ, ਪਰ ਧਰਤੀ ਦੇ ਹੇਠਲਾ ਪਾਣੀ ਕਿਸੇ ਪਿਆਸੇ ਦੀ ਪਿਆਸ ਨਹੀਂ ਬੁਝਾ ਸਕਦਾ, ਪਾਣੀ ਧਰਤੀ ਵਿੱਚੋਂ ਬਾਹਰ ਕੱਢਣਾ ਪੈਂਦਾ ਹੈ। ਜੇ ਕਿਸੇ ਨੇ ਆਪਣੀ ਵੱਲੋਂ ਯਤਨ ਕਰਕੇ ਪਾਣੀ ਕੱਢ ਲਿਆ, ਅੱਜ ਕੱਲ੍ਹ ਟਿਊਬਵੈੱਲ ਹੋ ਗਏ ਨੇ, ਪਹਿਲਾਂ ਖੂਹ ਵਗੈਰਾ ਲੱਗੇ ਹੁੰਦੇ, ਜੇ ਕਿਸੇ ਨੇ ਖੂਹ ਪੁੱਟ ਕੇ ਜ਼ਮੀਨ ਵਿੱਚੋਂ ਪਾਣੀ ਕੱਢ ਲਿਆ, ਆਪਣੀ ਪਿਆਸ ਬੁਝਾ ਲਈ, ਕਿਸੇ ਜ਼ਿਮੀਂਦਾਰ ਨੇ ਆਪਣਾ ਖੇਤ ਸਿੰਜ ਲਿਆ, ਫਿਰ ਬਾਕੀ ਜ਼ਿਮੀਂਦਾਰਾਂ ਨੂੰ ਬਾਕੀ ਪਿਆਸਿਆਂ ਨੂੰ ਤਾਂ ਕੋਈ ਲਾਭ ਨਹੀਂ ਜਿਹੜੇ ਉਸ ਖੂਹ ਤੋਂ ਦੂਰ ਨੇ, ਜਾਂ ਜਿਨ੍ਹਾਂ ਦੀ ਉਹ ਖੂਹ ਮਲਕੀਅਤ ਨਹੀਂ। ਜੇ ਕਿਸੇ ਨੇ ਖੂਹ ਪੁੱਟ ਲਿਆ, ਪਾਣੀ ਕੱਢਣ ਵਾਸਤੇ ਧਰਤੀ ਵਿੱਚੋਂ ਇੰਤਜ਼ਾਮ ਕਰ ਲਿਆ, ਉਹਦੇ 'ਚ ਤਾਂ ਸਿਰਫ ਉਸ ਨੂੰ ਹੀ ਲਾਭ ਹੋ ਸਕਦਾ ਹੈ, ਦੂਸਰਿਆਂ ਨੂੰ ਕੋਈ ਲਾਭ ਨਹੀਂ। ਤਾਂ ਜਦੋਂ ਅਸਮਾਨ 'ਤੇ ਬੱਦਲ ਚੜ੍ਹ ਕੇ ਆਉਂਦਾ, ਬਾਰਿਸ਼ ਹੁੰਦੀ ਹੈ, ਮੀਂਹ ਪੈਂਦਾ, ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਸਾਰੇ ਜ਼ਿਮੀਂਦਾਰਾਂ ਦੇ ਖੇਤ ਸਿੰਜੇ ਜਾਂਦੇ ਨੇ, ਸਾਰੇ ਜੀਵ ਜੰਤ ਸੁਖੀ ਹੋ ਜਾਂਦੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਇਹ ਵਿਦਵਾਨ ਜਨੋ ਵੀ ਤੁਸੀਂ ਬਿਲਕੁਲ ਦਰੁਸਤ ਉੱਤਰ ਦਿੱਤਾ ਸਾਡੇ ਪ੍ਰਸ਼ਨ ਦਾ, ਦਰਅਸਲ ਇਹਦੇ ਵਿੱਚ ਤੁਹਾਡੇ ਪ੍ਰਸ਼ਨ ਦਾ ਉੱਤਰ ਵੀ ਛੁਪਿਆ ਹੋਇਆ ਹੈ ਵੀ ਜਿਸ ਤਰ੍ਹਾਂ ਪਾਣੀ ਤਾਂ ਧਰਤੀ ਹੇਠ ਹੀ ਬਹੁਤ ਹੈ, ਉਹਦੇ ਹੁੰਦਿਆਂ ਸੁਹੁੰਦਿਆਂ ਅਸਮਾਨ 'ਤੇ ਬੱਦਲ ਚੜ੍ਹ ਕੇ ਆਉਂਦਾ ਹੈ, ਬਾਰਿਸ਼ ਹੁੰਦੀ ਹੈ, ਮੀਂਹ ਪੈਂਦਾ ਹੈ, ਜਿਹੜੇ ਤਾਂ ਪਹਿਲੇ ਧਾਰਮਿਕ ਗ੍ਰੰਥ ਨੇ ਸੰਸਕ੍ਰਿਤ ਭਾਸ਼ਾ 'ਚ ਲਿਖੇ ਹੋਏ, ਜਿਸ ਨੂੰ ਨਾ ਹਰ ਕੋਈ ਪੜ੍ਹ ਸਕਦਾ ਹੈ, ਨਾ ਹਰ ਕੋਈ ਸਮਝ ਸਕਦਾ ਹੈ, ਇਹ ਵਿਦਵਾਨ ਜਦੋਂ ਜ਼ਮੀਨ ਤੋਂ ਹੇਠਲੇ ਪਾਣੀ ਦੀ ਨਹੀਂ ਆਈ ਨੇ। ਜੇ ਤੁਸੀਂ ਕਾਂਸ਼ੀ ਜਾ ਕੇ ਸੰਸਕ੍ਰਿਤ ਵਿੱਦਿਆ ਪੜ੍ਹ ਲਈ, ਉਹਨਾਂ ਦਾ ਅਧਿਐਨ ਕਰ ਲਿਆ, ਫਿਰ ਉਹਨਾਂ ਦਾ ਸੰਦੇਸ਼ ਸੰਸਾਰ ਤੱਕ ਪਹੁੰਚਾਇਆ, ਉਹਨਾਂ ਦੀ ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਵਿਆਖਿਆ ਕਰਕੇ, ਉਸਦੀ ਆਮ ਸਮਝੀ ਜਾਣ ਵਾਲੀ ਭਾਸ਼ਾ ਦੇ ਵਿੱਚ ਟ੍ਰਾਂਸਲੇਸ਼ਨ ਕਰਕੇ ਤੁਸੀਂ ਉਸਨੂੰ ਐਕਸਪਲੇਨ ਕਰ ਦਿੱਤਾ ਵੀ ਸੰਸਾਰ ਨੇ ਤਾਂ ਉਹ ਕੁਝ ਸਮਝਿਆ ਜੋ ਆਮ ਭਾਸ਼ਾ ਦੇ ਵਿੱਚ ਤੁਸੀਂ ਉਹਨਾਂ ਨੂੰ ਬਿਆਨ ਕੀਤਾ, ਸੰਸਕ੍ਰਿਤ ਤਾਂ ਸਮਝੀ ਨਹੀਂ। ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ ਆਮ ਸਮਝੀ ਜਾਣ ਵਾਲੀ ਭਾਸ਼ਾ ਦੇ ਵਿੱਚ, ਜਿਸ ਨੂੰ ਹਰ ਕੋਈ ਪੜ੍ਹ ਸਕਦਾ ਹੈ, ਹਰ ਕੋਈ ਸਮਝ ਸਕਦਾ ਹੈ, ਕਿਸੇ ਵਾਸਤੇ ਕੋਈ ਬੰਦਿਸ਼ ਨਹੀਂ। ਵੇਦ ਹਰ ਕੋਈ ਨਹੀਂ ਪੜ੍ਹ ਸਕਦਾ, ਬੜੀਆਂ ਬੰਦਿਸ਼ਾਂ ਲਾਈਆਂ ਨੇ, ਬ੍ਰਾਹਮਣ ਪੜ੍ਹ ਸਕਦਾ ਹੈ, ਅੱਗੇ ਪੜ੍ਹਾ ਵੀ ਸਕਦਾ ਹੈ, ਖੱਤਰੀ ਪੜ੍ਹ ਸਕਦਾ ਹੈ ਪਰ ਪੜ੍ਹਾ ਨਹੀਂ ਸਕਦਾ, ਵੈਸ਼ ਸੁਣ ਸਕਦਾ ਪੜ੍ਹ ਨਹੀਂ ਸਕਦਾ, ਸ਼ੂਦਰ ਨਾ ਪੜ੍ਹ ਸਕਦਾ ਨਾ ਸੁਣ ਸਕਦਾ ਹੈ। ਵੀ ਇਹ ਵਿਦਵਾਨ ਜਨੋ ਵੀ ਜਿਹੜੀ ਗੁਰਬਾਣੀ ਹੈ ਜ਼ਮੀਨ ਤੋਂ ਬਾਹਰਲੇ ਪਾਣੀ ਦੀ ਨਹੀਂ ਆਈ ਹੈ, ਜਿਸ ਨੂੰ ਹਰ ਕੋਈ ਪੜ੍ਹ ਵੀ ਸਕਦਾ ਹੈ, ਇਹ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ, ਕਿਸੇ ਜਾਤੀ ਵਿਸ਼ੇਸ਼ ਵਾਸਤੇ ਨਹੀਂ, ਭਾਵੇਂ ਇਸ ਨੂੰ ਬ੍ਰਹਮਚਾਰੀ ਪੜ੍ਹ ਲਵੇ, ਭਾਵੇਂ ਗ੍ਰਹਿਸਥੀ ਪੜ੍ਹ ਲਵੇ, ਕੋਈ ਬਾਣਪ੍ਰਸਥ ਪੜ੍ਹ ਲਵੇ, ਭਾਵੇਂ ਸੰਨਿਆਸੀ ਪੜ੍ਹ ਲਵੇ, ਭਾਵੇਂ ਇਸ ਨੂੰ ਬ੍ਰਾਹਮਣ ਪੜ੍ਹ ਲਵੇ, ਭਾਵੇਂ ਖੱਤਰੀ ਪੜ੍ਹ ਲਵੇ, ਵੈਸ਼ ਪੜ੍ਹ ਲਵੇ, ਭਾਵੇਂ ਸ਼ੂਦਰ ਪੜ੍ਹ ਲਵੇ, ਭਾਵੇਂ ਕੋਈ ਸਿੱਖ ਪੜ੍ਹ ਲਵੇ, ਕੋਈ ਮੁਸਲਮਾਨ ਪੜ੍ਹ ਲਵੇ, ਕੋਈ ਈਸਾਈ ਪੜ੍ਹ ਲਵੇ, ਕੋਈ ਬੋਧੀ ਜੈਨੀ ਪਾਰਸੀ ਪੜ੍ਹ ਲਵੇ, ਕਿਸੇ ਵਾਸਤੇ ਕੋਈ ਬੰਦਿਸ਼ ਨਹੀਂ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਣਾ ਕਉ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ, ਘੱਟ ਘੱਟ ਨਾਨਕ ਮਾਝਾ। ਇਹ ਪ੍ਰਾਣੀ ਮਾਤਰ ਵਾਸਤੇ ਉਪਦੇਸ਼ ਹੈ, ਸਭਨਾਂ ਵਾਸਤੇ ਸਾਂਝਾ ਉਪਦੇਸ਼ ਹੈ, ਜਿਸ ਨੂੰ ਹਰ ਕੋਈ ਪੜ੍ਹ ਸਕਦਾ ਹੈ, ਹਰ ਕੋਈ ਸੁਣ ਸਕਦਾ ਹੈ। ਜ਼ਮੀਨ ਤੋਂ ਬਾਹਰਲੇ ਪਾਣੀ ਦੀ ਨਿਆਈ ਹੈ, ਜਿਸ ਤਰ੍ਹਾਂ ਬਾਰਿਸ਼ ਹੁੰਦੀ ਹੈ, ਮੀਂਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਇਹ ਨਹੀਂ ਦੇਖਦਾ ਫਲਾਣੇ ਜ਼ਮੀਂਦਾਰ ਦਾ ਖੇਤ ਹੈ ਜਾਂ ਇਹ ਫਲਾਣੀ ਬਨਸਪਤੀ ਹੈ, ਉਸਨੇ ਸਾਰੀ ਬਨਸਪਤੀ ਨੂੰ ਹਰਿਆਵਲ ਬਖਸ਼ ਦੇਣੀ ਹੈ, ਸਾਰੇ ਜ਼ਿਮੀਂਦਾਰਾਂ ਦੇ ਖੇਤ ਸਿੰਜ ਦੇਣੇ ਨੇ। ਵੀ ਵੇਦ ਸ਼ਾਸਤਰ ਤਾਂ ਪਹਿਲਾਂ ਵੀ ਬਹੁਤ ਸਨ, ਪਰ ਉਹਨਾਂ 'ਤੇ ਬੰਦਿਸ਼ਾਂ ਸਨ, ਉਹਨਾਂ ਨੂੰ ਪੜ੍ਹਨ ਵਾਸਤੇ साहिब गुरु नानक देव जी महाराज ने अपनी बाणी उच्चारण की, जिसनों पढ़ने वास्ते कोई बंदिश नहीं रखी, जिस तो हर कोई लाभ उठा सकता है। वो सार संग धन गुरु अमरदास जी महाराज ने उत्थे उन्हां पंडितां नूं निरुत्तर करन वास्ते एक शब्द भी उच्चारण किया, जैसी धरती उपर मेघला बरसत है क्या धरती मधे पाणी नाही, जैसे धरती मधे पाणी प्रगासिया बिन पगा बरसत फिर आई। इस पवित्र बाणी नूं बाणिया सिर बाणी सिद्ध किया, बाणी तां गाव हो सिनूं गाउण दी नसीहत दित्ती, बाणी तां गाव हो गुरु केरी बाणिया सिर बाणी, जिन कहो कर्म हो नदर कर्म होवै हिरदय तिन्हां समाणी, पीवो अमृत सदा रहो हर रंग जपे हो सारंग बाणी। अखीर विच फिर सतगुरु जी ने इहो ही नसीहत दित्ती है, कह नानक सदा गाव हो ए सच्ची बाणी। गुरबाणी गुरबाणी गावो गुरबाणी, गुरबाणी गुरबाणी गावो गुरबाणी, हाँ गुरबाणी गुरबाणी गावो गुरबाणी, गुरबाणी गुरबाणी गावो गुरबाणी, आओ सार संगत आपां सतगुरु जी की पवित्र हजूरी उच बैठ के गुरबाणी का गायन और गुरबाणी की विचार करन दा जिहड़ा अवसर प्राप्त होया उचेचे तौर ते, कल नूं फिर आपां इसे तरह इसी वक्त गुरु की पवित्र बाणी का गायन करना है, गुरबाणी दी सिद्धियां धारणा द्वारा और नाल गुरमत की विचार करनी है। कल नूं भी आपने वक्त सिर आ के लाभ उठाउणा। हुण सब गुरमुख माई भाई श्री आनंद साहिब और गुरु स्तोत्र का गायन करो जी। राम कली महला तीजा, आनंद को अंगार सतगुर प्रसाद आनंद भया मेरी माए, सतगुरु मैं पाया हबदो तंगाव हो हरी गेरा मन जनी वसाया, हर नाल राह तू मन मेरे भूख सब विसारना, कह नानक मन मेरे सदा रहो हर नाले, सदा सिवत सला तेरी नाम मन वसावे, साचा नाम मेरा आधार साच नाम आधार मेरा झुलपान सब गवाइया, नानक सुनो संतु शब्द तरो प्यारो, पंच दूत तुर वासुर कीते बाल बंड मारिया, Thank you.
अणद सुनो वडभागी हो सगल मनोरथ पूरे साधन भए सरस पूरे गुरते जानी लोक पावन गुरु पाणी बिना माता धरस महत परमी आपो आपनी के नेड़ा थे दूर धन है धन है गुरु नानक साहिब धन है धन है धन है धन है गुरु अंगद साहिब जी धन है धन है धन है धन है गुरु अमरदास जी धन है धन है धन है गुरु रामदास जी धन है धन है धन है धन है गुरु अर्जन साहिब धन है धन है धन है गुरु हर गोबिंद साहिब धन है धन है धन है धन है गुरु श्री हर राय जी धन है धन है धन है धन है गुरु श्री हर कृष्ण जी धन है धन है धन है धन है गुरु तेग बहादुर धन है धन है धन है धन है गुरु गोविंद सिंह जी धन है धन है धन है धन है गुरु ग्रंथ साहिब जी धन है धन है धन है धन है तेरा पंथ खालसा धन है, सतनाम श्री वाहिगुरु बोल, सतनाम श्री वाहिगुरु बोल, वाहिगुरु 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 बोल, वाहिगुरु 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 बोल, वाहिगुरु बोलक देना डोल, वाहिगुरु बोलक देना डोल, वाहिगुरु वाहिगुरु बोल प्यारिया, तेरा प्यारा लफेरा बोल प्यारिया, वाहिगुरु वाहिगुरु बोल प्यारिया, तेरा कुछ ना लफेरा बोल प्यारिया, सतनाम श्री वाहिगुरु बोल, सतनाम श्री वाहिगुरु बोल, वाहिगुरु बोल कदेना डोल, वाहिगुरु बोल कदेना डोल, सतनाम श्री वाहिगुरु बोल, सतनाम श्री वाहिगुरु बोल,
सारी संगत अपनी हाजरी प्रवान करनी, खिमा बख्शनी जी, वाहिगुरु जी का खालसा, वाहिगुरु जी की फतेह।